ਮਹਿਲਾ ਪਹਿਲਾ ਗੱਲੀ ਅਸੀ ਚੰਗੀਆ ਆਚਾਰੀ ਬੁਰਿਆਹ।
ਅੱਗੇ ਹੁਣ ਜਿਹੜਾ ਸ਼ਲੋਕ ਆ ਰਿਹਾ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਇਹਦੀ ਉਥਾਨਕਾ ਇਤਿਹਾਸਕ ਪੱਖ ਤੋਂ ਮਹਾਂਪੁਰਖ ਇਹ ਦੱਸਦੇ ਹਨ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਿਆ ਸੋਧਨ ਤਰਤ ਲੁਕਾਈ, ਜਦੋਂ ਸਾਰੀ ਸ੍ਰਿਸ਼ਟੀ ਨੂੰ ਸੋਧਣ ਵਾਸਤੇ ਸਿੱਧੇ ਰਾਹ ਪਾਉਣ ਦੇ ਵਾਸਤੇ ਯਾਤਰਾ ਲਈ ਨਿਕਲੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਸਾਮ ਦੇਸ਼ ਵਿੱਚ ਗਏ ਔਰ ਉੱਥੇ ਉਸ ਵੇਲੇ ਤ੍ਰਿਆ ਰਾਜ ਸੀ, ਜਿਹੜੀ ਉੱਥੋਂ ਦੀ ਰਾਣੀ ਸੀ, ਉਸਦਾ ਨਾਮ ਨੂਰ ਸ਼ਾਹ ਲਿਖਿਆ ਹੋਇਆ, ਔਰ ਉਸਨੇ ਬਹੁਤ ਸਾਰੀਆਂ ਜਾਦੂ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਆਪਣੇ ਪਾਸ ਰੱਖੀਆਂ ਹੋਈਆਂ ਸਨ। ਕੋਈ ਵੀ ਸਾਧੂ, ਕੋਈ ਵੀ ਮਹਾਤਮਾ ਉਸ ਇਲਾਕੇ ਵਿੱਚ ਜਾ ਨਹੀਂ ਸਕਦਾ ਸੀ, ਕਿਉਂ ਉਹਨਾਂ ਦਾ ਜੰਤਰ ਮੰਤਰ ਬੜਾ ਹੀ ਪ੍ਰਭਾਵਸ਼ਾਲੀ ਸੀ, ਸਾਰੇ ਡਰਦੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਤ੍ਰਿਆ ਰਾਜ ਦੇ ਇਲਾਕੇ ਵਿੱਚ ਚਲੇ ਗਏ। ਕਹਿੰਦੇ ਨੇ ਭਾਈ ਮਰਦਾਨੇ ਨੇ ਸਤਿਗੁਰੂ ਦੇ ਪਾਸ ਇੱਛਾ ਪ੍ਰਗਟ ਕੀਤੀ, ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਕੁਛ ਭੋਜਨ ਛਕਿਆ ਵਾਂ। ਗੁਰੂ ਮਹਾਰਾਜ ਕਹਿਣ ਲੱਗੇ, ਕਿਸੇ ਬਹਾਨੇ ਨਾਲ ਹੀ ਉਧਾਰ ਕਰਨਾ ਸੀ। ਕਹਿੰਦੇ ਭਾਈ ਚੰਗਾ ਤੂੰ ਭੋਜਨ ਛਕਿਆ। ਭਾਈ ਮਰਦਾਨਾ ਸ਼ਹਿਰ ਵਿੱਚ ਗਿਆ, ਇੱਕ ਘਰ 'ਤੇ ਜਾ ਕੇ ਦਸਤਖਤ ਦਿੱਤੀ ਔਰ ਕਹਿੰਦੇ ਨੇ ਜਿਹੜੀ ਉਸ ਘਰ 'ਤੇ ਦਸਤਖਤ ਦਿੱਤੀ ਅਤੇ ਇੱਕ ਅੰਦਰੋਂ ਇਸਤਰੀ ਨਿਕਲੀ, ਨੌਜਵਾਨ ਇਸਤਰੀ ਸੀ, ਅਤੇ ਉਸਨੇ ਇੱਕ ਤਬੀਤ ਭਾਈ ਮਰਦਾਨੇ ਦੇ ਗਲ ਵਿੱਚ ਲਿਆ ਕੇ ਪਾ ਦਿੱਤਾ। ਉਹਦਾ ਅਸਰ ਇਹ ਹੋਇਆ, ਇਹ ਜਿਹੜਾ ਮਰਦਾਨਾ ਸੀ ਇਹ ਕਹਿੰਦੇ ਭੇਡੂ ਬਣ ਗਿਆ, ਜਾਂ ਮੇਢਾ ਵੀ ਲਿਖਿਆ, ਮੇਢੇ ਦਾ ਅਰਥ ਵੀ ਭੇਡੂ ਹੀ ਹੈ, ਇਹ ਮੇਢਾ ਬਣ ਗਿਆ, ਭੇਡੂ ਬਣ ਗਿਆ। ਅਤੇ ਉਸਨੇ ਰੱਸੀ ਪਾ ਕੇ ਗਲ ਦੇ ਵਿੱਚ ਅੰਦਰ ਹੀ ਕਿੱਲੇ 'ਤੇ ਬੰਨ੍ਹ ਦਿੱਤਾ। ਹੁਣ ਮਰਦਾਨਾ ਗਿਆ ਤਾਂ ਸੀ ਵਿਚਾਰਾ ਭੋਜਨ ਛਕਣ ਵਾਸਤੇ, ਪਰ ਉਹਨਾਂ ਮੰਤਰਾਂ ਦੇ ਵਿੱਚ ਫਸ ਗਏ, ਉਹ ਤਾਂ ਉਹਨਾਂ ਜੋਗਾ ਹੀ ਰਹਿ ਗਿਆ। ਹੁਣ ਇੱਧਰ ਅੰਤਰਜਾਮੀ ਸਤਿਗੁਰੂ ਬੈਠੇ ਸਨ, ਭਾਈ ਮਰਦਾਨੇ ਦੀ ਸਾਰੀ ਗੱਲ ਤਾੜ ਗਏ। ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਿਆ ਸਾਨੂੰ ਇਉਂ ਜਾਪਦਾ ਹੈ ਜਿਵੇਂ ਭਾਈ ਮਰਦਾਨੇ ਨੂੰ ਬੁਲਾਵਾਂ ਨੇ ਘੇਰ ਲਿਆ ਹੋਵੇ, ਚੱਲ ਆਪਾਂ ਉਸ ਨੂੰ ਛੁਡਾ ਕੇ ਲਿਆਈਏ। ਦਿਆਲੂ ਕਿਰਪਾਲੂ ਸਤਿਗੁਰੂ ਜਦੋਂ ਉਸ ਪਾਸੇ ਵੱਲ ਨੂੰ ਗਏ ਤਾਂ ਕਹਿੰਦੇ ਨੇ ਸਤਿਗੁਰੂ ਨੂੰ ਵੇਖ ਕੇ ਦੋ ਹੋਰ ਇਸਤਰੀਆਂ ਸਨ, ਉਹ ਖੂਹ 'ਤੇ ਪਾਣੀ ਭਰਨ ਵਾਸਤੇ ਆਈਆਂ ਔਰ ਉਹਨਾਂ ਨੇ ਕੋਈ ਮੰਤਰੇ ਹੋਏ ਤਬੀਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਤੇ ਭਾਈ ਬਾਲੇ ਦੇ ਗਲ ਵਿੱਚ ਵੀ ਪਾਉਣ ਦਾ ਯਤਨ ਕੀਤਾ ਔਰ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਦੇ ਗਲ ਵਿੱਚ ਉਹ ਤਬੀਤ ਪਾਉਣ ਵਾਸਤੇ ਆਈਆਂ ਤਾਂ ਇਹ ਮੰਤਰ ਉਹਨਾਂ 'ਤੇ ਉਲਟੇ ਚੱਲ ਗਏ। ਉਹਨਾਂ ਵਿੱਚੋਂ ਇੱਕ ਇਸਤਰੀ ਭੇਡ ਬਣ ਗਈ ਅਤੇ ਦੂਸਰੀ ਕੁੱਤੀ ਬਣ ਗਈ, ਕਿਉਂਕਿ ਮਹਾਂਪੁਰਖਾਂ ਦੇ ਸਾਹਮਣੇ ਕੋਈ ਜੰਤਰ ਮੰਤਰ ਨਹੀਂ ਚੱਲ ਸਕਦਾ। ਜਿੱਥੇ ਨਾਮ ਦੀ ਸ਼ਕਤੀ ਹੈ, ਬਾਣੀ ਦੀ ਸ਼ਕਤੀ ਹੈ, ਤੰਤ ਮੰਤ ਨਾ ਜੋਹੀ ਤਿਥ ਚਾਖ ਨਾ ਲੱਗੇ, ਉੱਥੇ ਕਿਸੇ ਹੋਰ ਜੰਤਰ ਮੰਤਰ ਦਾ ਅਸਰ ਨਹੀਂ ਹੁੰਦਾ। ਹੁਣ ਸਤਿਗੁਰੂ ਮਹਾਰਾਜ 'ਤੇ ਜਦੋਂ ਮੰਤਰ ਚਲਾਉਣ ਆਈਆਂ ਤਾਂ ਉਸ ਵੇਲੇ ਇਹਨਾਂ 'ਤੇ ਮੰਤਰ ਉਲਟਾ ਚੱਲ ਗਿਆ ਅਤੇ ਫਿਰ ਇਹ ਵਾਪਸ ਮੁੜ ਕੇ ਘਰ ਜਾਣ ਜੋਗੀਆਂ ਨਹੀਂ ਰਹੀਆਂ। ਹੁਣ ਭੇਡ ਬਣੀ ਅਤੇ ਨਾਲ ਹੀ ਕੁੱਤੀ ਬਣੀ, ਇੱਧਰ ਉੱਧਰ ਭੱਜੀਆਂ ਫਿਰਦੀਆਂ ਨੇ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਸ ਘਰ ਦੇ ਵਿੱਚ ਗਏ ਜਿੱਥੇ ਭਾਈ ਮਰਦਾਨਾ ਭੇਡੂ ਬਣਾਇਆ ਹੋਇਆ ਸੀ, ਉੱਥੇ ਜਾ ਕੇ ਸਤਿਗੁਰੂ ਜਿਹੜੀ ਉਸ ਘਰ ਦੀ ਮਾਲਕ ਇਸਤਰੀ ਸੀ ਉਹਨੂੰ ਪੁੱਛਣ ਲੱਗੇ, ਸਾਡਾ ਇੱਕ ਸੇਵਾਦਾਰ ਇੱਥੇ ਆਇਆ ਸੀ ਅਤੇ ਉਸਨੇ ਝੂਠ ਬੋਲਿਆ, ਕਹਿਣ ਲੱਗੀ ਤੁਹਾਡਾ ਕੋਈ ਸੇਵਾਦਾਰ ਇੱਥੇ ਨਹੀਂ ਆਇਆ। ਅਤੇ ਅੰਦਰ ਭਾਈ ਮਰਦਾਨਾ ਭੇਡੂ ਬਣਿਆ ਹੋਇਆ, ਉਹ ਵੀ ਫਰਾਟੇ ਮਾਰੇ ਵੀ ਗੁਰੂ ਮਹਾਰਾਜ ਨੂੰ ਮੇਰਾ ਪਤਾ ਲੱਗ ਜਾਵੇ ਵੀ ਅੰਦਰ ਹੀ ਹੈ। ਅਤੇ ਗੁਰੂ ਮਹਾਰਾਜ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਸਭ ਕੁਝ ਜਾਣਦੇ ਹੀ ਸਨ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਿਆ ਜਾ ਕੇ ਭਾਈ ਮਰਦਾਨੇ ਦਾ ਤਬੀਤ ਖੋਲ। ਅਤੇ ਜਦੋਂ ਉਸਨੇ ਜਾ ਕੇ ਤਬੀਤ ਖੋਲ ਦਿੱਤਾ ਤਾਂ ਭਾਈ ਮਰਦਾਨਾ ਐਨ ਪੂਰਨ ਸਹੀ ਸਲਾਮਤ ਮਨੁੱਖੀ ਜਾਮੇ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਦੇ ਚਰਣਾਂ 'ਤੇ ਢਹਿ ਪਿਆ ਅਤੇ ਨਾਲ ਹੀ ਕਹਿਣ ਲੱਗਾ, ਮਹਾਰਾਜ ਤੁਸੀਂ ਇਹਨਾਂ ਬਲਾਵਾਂ ਦੇ ਵਿੱਚ ਸਾਨੂੰ ਲਈ ਫਿਰਦੇ ਹੋ, ਗੁਰੂ ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਵੀ ਤਾਂ ਸਿੱਧੇ ਰਾਹ ਪਾਉਣਾ ਹੈ ਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਕੀ ਕੀਤਾ, ਜਿਸ ਇਸਤਰੀ ਨੇ ਝੂਠ ਬੋਲਿਆ ਸੀ ਔਰ ਉਹ ਸਿਰ ਦੇ ਉੱਤੇ ਉਸਨੇ ਪਾਣੀ ਦਾ ਕੜਾ ਚੁੱਕਿਆ ਹੋਇਆ ਸੀ, ਅਤੇ ਸਤਿਗੁਰੂ ਕਹਿਣ ਲੱਗੇ ਹੁਣ ਇਹ ਕੜਾ ਤੇਰੇ ਸਿਰ ਤੋਂ ਉਤਰ ਨਹੀਂ ਸਕੇਗਾ, ਲਾਲਾ ਜ਼ੋਰ ਜਿਹੜਾ ਲਾਉਣਾ। ਉਹ ਪਾਣੀ ਦਾ ਭਰਿਆ ਹੋਇਆ ਕੜਾ ਉਹਦੇ ਸਿਰ ਉੱਤੇ ਜੰਮ ਗਿਆ, ਅਤੇ ਕਹਿੰਦੇ ਨੇ ਜਿਹੜੀਆਂ ਹੋਰ ਵੀ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਸਨ ਔਰ ਉਹਨਾਂ ਨੇ ਬੜੇ ਜੰਤਰ ਮੰਤਰ ਕੀਤੇ ਪਰ ਕੋਈ ਵਾਹ ਪੇਸ਼ ਨਾ ਚੱਲੀ। ਅਖੀਰ ਜਿਹੜੀ ਇਹਨਾਂ ਦੀ ਰਾਣੀ ਸੀ ਨੂਰ ਸ਼ਾਹ ਔਰ ਉਹ ਆਪਣੀ ਫਿਰ ਮੰਤਰਾਂ ਜੰਤਰਾਂ ਦੀ ਫੌਜ ਲੈ ਕੇ ਆਈ ਅਤੇ ਉਸਨੇ ਬੜੇ ਮੰਤਰ ਜੰਤਰ ਕੀਤੇ ਪਰ ਉਹ ਕੜਾ ਨਾ ਉਤਰ ਸਕਿਆ। ਅਖੀਰ ਇਹਨਾਂ ਨੇ ਜਿਹੜੇ ਸਿਆਣੇ ਬੰਦੇ ਸਨ ਉਹਨਾਂ ਦੇ ਨਾਲ ਸਲਾਹ ਕੀਤੀ ਵੀ ਹੁਣ ਕੀ ਕੀਤਾ ਜਾਵੇ। ਕਹਿੰਦੇ ਜਿਨ੍ਹਾਂ ਮਹਾਂਪੁਰਖਾਂ ਦੀ ਤੁਸੀਂ ਅਵੱਗਿਆ ਕੀਤੀ ਹੈ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਮੁਆਫ਼ੀ ਮੰਗੋ, ਹੋਰ ਕੋਈ ਚਾਰਾ ਨਹੀਂ। ਅਖੀਰ ਇਹ ਨੂਰ ਸ਼ਾਹ ਵੀ ਅਤੇ ਬਾਕੀ ਜਿਹੜੀਆਂ ਹੋਰ ਇਹਦੇ ਨਾਲ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਸਨ ਉਹ ਸਾਰੀਆਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਟਹਿ ਪਈਆਂ ਅਤੇ ਕਹਿੰਦੀਆਂ ਮਹਾਰਾਜ ਸਾਨੂੰ ਮਾਫ਼ ਕਰੋ, ਅੱਗੇ ਵਾਸਤੇ ਅਸੀਂ ਮਾੜਾ ਕੰਮ ਨਹੀਂ ਕਰਾਂਗੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹਨਾਂ ਨੂੰ ਸਮਝਾਇਆ ਵੀ ਤੁਹਾਨੂੰ ਆਪਣੇ ਪਤੀ ਪ੍ਰਾ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ। ਇਹਨਾਂ ਦਾ ਕੰਮ ਇਹ ਸੀ ਮੰਤਰਾਂ ਜੰਤਰਾਂ ਦੇ ਨਾਲ ਪਰਾਏ ਪੁਰਖਾਂ ਨੂੰ ਵਸ ਵਿੱਚ ਕਰਕੇ ਅਤੇ ਫਿਰ ਉਹਨਾਂ ਨੂੰ ਉੱਥੇ ਹੀ ਰੱਖਦੀਆਂ, ਉਹਨਾਂ ਦੇ ਨਾਲ ਬੁਰੇ ਕੰਮ ਕਰਦੀਆਂ ਸਨ। ਉਹਨਾਂ ਦੀ ਸਾਰੀ ਜਿਹੜੀ ਕਰਤੂਤ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ ਅਤੇ ਜਿਹੜੇ ਹੁਣ ਵੀ ਇਹੋ ਜਿਹੇ ਲੋਕ ਪਾਈ ਭੈੜੇ ਕੰਮ ਕਰਦੇ ਨੇ ਗੁਰੂ ਦੀ ਬਾਣੀ ਉਹਨਾਂ ਨੂੰ ਵੀ ਇਹ ਸਿੱਖਿਆ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਉਹਨਾਂ ਨੂੰ ਸਿੱਖਿਆ ਦਿੰਦੇ ਹਨ, ਸੰਗਤਾਂ ਪ੍ਰੇਮ ਨਾਲ ਸੁਣੋ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਬਈ ਗੱਲਾਂ ਦੇ ਨਾਲ ਤਾਂ ਅਸੀਂ ਬੜੀਆਂ ਚੰਗੀਆਂ ਬਣਦੀਆਂ ਹਾਂ, ਆਚਾਰੀ ਬੁਰੀਆਂ ਹਾਂ ਅਤੇ ਆਚਾਰਾਂ ਕਰਕੇ ਇਖਲਾਕ ਕਰਕੇ ਅਤੇ ਅਸੀਂ ਬੁਰੀਆਂ ਹਾਂ। ਕੋਈ ਸਾਡਾ ਅਸੂਲ ਨਹੀਂ, ਕੋਈ ਸਾਡਾ ਪਤੀਬਰਾ ਧਰਮ ਨਹੀਂ ਅਤੇ ਨਾ ਹੀ ਕੋਈ ਹੋਰ ਸਾਡੇ ਵਿੱਚ ਚੰਗਿਆਈ ਹੈ। ਗੱਲਾਂ ਦੇ ਨਾਲ ਅਸੀਂ ਸਾਰੀਆਂ ਚੰਗੀਆਂ ਬਣ ਬਣ ਕੇ ਵਿਖਾਉਣੀਆਂ ਪਰ ਆਚਾਰਾਂ ਕਰਕੇ ਇਖਲਾ ਕਰਕੇ ਸਦਾਚਾਰ ਕਰਕੇ ਅਸੀਂ ਬੁਰੀਆਂ ਹੀ ਹਾਂ।
ਮਨ ਕੁਸੁਧਾ ਕਾਲਿਆ ਬਾਹਰ ਚਿਟਵਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨੋ ਤਾਂ ਤੁਸੀਂ ਕੁਸੁਧਾ ਦਾ ਅਰਥ ਬਹੁਤ ਖੋਟੀਆਂ ਅਤੇ ਅਪਵਿੱਤਰ ਅਤੇ ਭੈੜੀਆਂ ਕਾਮਨਾਵਾਂ ਵਾਲੀਆਂ ਹੋ ਅਤੇ ਅੰਦਰ ਤੁਹਾਡੇ ਮਨ ਕਾਲੇ ਨੇ। ਮਨੋ ਕੁਸੁਧਾ ਕਾਲੀਆਂ, ਮਨ ਤੋਂ ਤਾਂ ਤੁਸੀਂ ਬਹੁਤ ਖੋਟੀਆਂ ਅਤੇ ਕਾਲੀਆਂ ਹੋ, ਬਾਹਰ ਚਿੱਟ ਵੀ ਆਹਾ ਅਤੇ ਬਾਹਰੋਂ ਬੜੇ ਚਿੱਟੇ ਸਫੈਦ ਕੱਪੜੇ ਪਾਏ ਹੋਏ ਨੇ, ਬੜੀਆਂ ਧਾਰਮਿਕ ਬਣ ਬਣ ਕੇ ਵਿਖਾਉਣੀਆਂ ਹੋ।
ਰੀਸਾ ਕਰਹਿ ਤਿਨਾੜੀਆ ਜੋ ਸੇਵਹਿ ਦਰ ਖੜਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾਉਂਦੇ ਨੇ ਜਿਹੜੀਆਂ ਜੰਤਰ ਮੰਤਰ ਕਰਨ ਵਾਲੀਆਂ ਅਤੇ ਹੋਰ ਵਿਕਾਰ ਵਿਚਾਰ ਕਰਨ ਵਾਲੀਆਂ ਇਸਤਰੀਆਂ ਸਨ ਭਈ ਤੁਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹੋ, ਭਾਵ ਐਸੇ ਮਹਾਂਪੁਰਖਾਂ ਦੀਆਂ ਜਿਵੇਂ ਭਾਈ ਬਾਲਾ ਅਤੇ ਮਰਦਾਨਾ ਗੁਰੂ ਮਹਾਰਾਜ ਦੇ ਹਮੇਸ਼ਾ ਨਾਲ ਰਹਿੰਦੇ ਸਨ, ਜੋ ਸੇਵਾ ਦਰ ਖੜੀਆਂ ਹੈ, ਜੋ ਹਮੇਸ਼ਾ ਲਈ ਵਾਹਿਗੁਰੂ ਦੇ ਦਰ 'ਤੇ ਖੜੀਆਂ ਹਮੇਸ਼ਾ ਲਈ ਉਹਦੀ ਸੇਵਾ ਕਰਦੀਆਂ ਨੇ, ਉਹਨੂੰ ਪ੍ਰਸੰਨ ਕਰਦੀਆਂ ਨੇ, ਐਸੇ ਨਾਮ ਰਤੀਆਂ ਰੂਹਾਂ ਦੀ ਤੁਸੀਂ ਬਰਾਬਰੀ ਕਰਦੀਆਂ ਹੋ।
ਨਾਲ ਖਸਮੈ ਰਤੀਆ ਮਾਣ ਸੁਖ ਰਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਰੂਹਾਂ ਜਿਹੜੀਆਂ ਆਪਣੇ ਖਸਮ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ ਅਤੇ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਸੁੱਖ ਨੂੰ ਅਤੇ ਰਲੀਆਂ ਖੁਸ਼ੀਆਂ ਨੂੰ ਮਾਣਦੀਆਂ, ਤੁਹਾਨੂੰ ਉਹਨਾਂ ਦੀ ਕਦੇ ਵੀ ਬਰਾਬਰੀ ਨਹੀਂ ਕਰਨੀ ਚਾਹੀਦੀ।
ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਨੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀਆਂ ਗੁਰਮੁਖ ਰੂਹਾਂ ਨੇ ਹੁੰਦੇ ਤਾਣ ਨਿਤਾਣੀਆਂ, ਉਹ ਤਾਣ ਹੁੰਦਿਆਂ ਹੋਇਆਂ ਨਿਤਾਣੀਆਂ ਬਣ ਕੇ ਰਹਿੰਦੀਆਂ ਨੇ, ਰਹਿ ਨਿਮਾਨਣੀਆਂ ਹੈ ਅਤੇ ਫਿਰ ਮਾਣ ਹੁੰਦਿਆਂ ਹੋਇਆਂ ਨਿਮਾਣੀਆਂ ਹੋ ਕੇ ਰਹਿੰਦੀਆਂ ਨੇ, ਭਾਵ ਉਹਨਾਂ ਦੇ ਮਨ ਦੇ ਵਿੱਚ ਅਤਿ ਨਿਮਰਤਾ ਅਤੇ ਮਨ ਦੀ ਗਰੀਬੀ ਹੁੰਦੀ ਹੈ।
ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਨਕ ਜਨਮ ਸਕਾਰਤਾ, ਬਈ ਤੁਹਾਡਾ ਵੀ ਜਨਮ ਸਕਾਰਤਾ ਦਾ ਅਰਥ ਹੈ ਸਫਲ ਹੋ ਸਕਦਾ ਹੈ ਜੇ ਤਿਨ ਕੈ ਸੰਗ ਮਿਲਾ। ਜਿਹੜੀਆਂ ਐਸੀਆਂ ਵਾਹਿਗੁਰੂ ਦੇ ਦਰ ਪ੍ਰਵਾਨ ਹੋਈਆਂ ਰੂਹਾਂ ਨੇ, ਮਹਾਂਪੁਰਖ ਨੇ, ਜੇ ਉਹਨਾਂ ਦੇ ਨਾਲ ਤੁਸੀਂ ਵੀ ਮਿਲ ਜਾਓਗੀਆਂ ਤੇ ਤੁਹਾਡਾ ਵੀ ਜਨਮ ਸਫਲ ਹੋ ਸਕੇਗਾ। ਇਉਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਨੂੰ ਵੀ ਆਪਣੇ ਪਤੀ ਬ੍ਰਤ ਧਰਮ ਦੇ ਵਿੱਚ ਰਹਿਣ ਦਾ ਤੇ ਵਾਹਿਗੁਰੂ ਦੀ ਭਗਤੀ ਕਰਨ ਦਾ, ਜੀਵਨ ਸਫਲ ਕਰਨ ਦਾ ਉਪਦੇਸ਼ ਦਿੱਤਾ।
ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਹੇ ਵਾਹਿਗੁਰੂ ਜੀ, ਤੂੰ ਆਪੇ ਜਲ ਰੂਪ ਹੈ ਤੇ ਆਪ ਹੀ ਤੂੰ ਮੀਨਾ ਮੱਛ ਰੂਪ ਹੈ, ਜਿਵੇਂ ਪਾਣੀ ਵਿੱਚ ਮੱਛ ਤੇ ਮੱਛੀਆਂ ਰਹਿੰਦੇ ਨੇ। ਆਪੇ ਹੀ ਆਪ ਜਾਲ, ਹੇ ਵਾਹਿਗੁਰੂ ਤੂੰ ਆਪ ਹੀ ਆਪ ਜਾਲ ਰੂਪ ਹੈ, ਜਿਵੇਂ ਕੋਈ ਸ਼ਿਕਾਰੀ ਆ ਕੇ ਜਾਲ ਪਾਉਂਦਾ ਹੈ ਮੱਛੀਆਂ ਨੂੰ ਪਕੜਨ ਵਾਸਤੇ, ਤੂੰ ਆਪ ਹੀ ਜਲ ਰੂਪ ਹੈ, ਆਪ ਹੀ ਮੱਛ ਰੂਪ ਹੈ ਤੇ ਆਪ ਹੀ ਜਾਲ ਪਾਉਣ ਵਾਲਾ ਚੀਵਰ ਹੈ।
ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇ ਬਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰਵ ਰੂਪ ਦੇ ਵਿੱਚ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਤੂੰ ਆਪੇ ਜਾਲ ਵਤਾਏਂਦਾ, ਤੂੰ ਆਪ ਹੀ ਜਾਲ ਰੂਪ ਹੈ ਤੇ ਤੂੰ ਆਪ ਹੀ ਵਿੱਚ ਜਾਲ ਪਾ ਕੇ ਵਤਾਏ ਦਾ ਅਰਥ ਫੇਰਨ ਵਾਲਾ ਹੈ, ਜਿਵੇਂ ਸ਼ਿਕਾਰੀ ਪਾਣੀ ਵਿੱਚ ਜਾਲ ਸੁੱਟ ਕੇ ਫਿਰ ਇੱਧਰ ਉੱਧਰ ਘੁਮਾਉਂਦੇ ਨੇ। ਹਜ਼ੂਰ ਕਹਿੰਦੇ ਨੇ ਤੂੰ ਆਪ ਹੀ ਇਸ ਪਾਣੀ ਦੇ ਵਿੱਚ ਜਾਲ ਫੇਰਦਾ ਹੈ, ਆਪੇ ਵਿੱਚ ਸੇ ਬਾਲ, ਤੇ ਆਪ ਹੀ ਪਾਣੀ ਵਿੱਚ ਸੇ ਬਾਲ ਦਾ ਅਰਥ ਹੁੰਦਾ ਜਾਲਾ, ਪਾਣੀ ਵਿੱਚ ਜਾਲਾ ਵੀ ਹੁੰਦਾ ਤੇ ਆਪ ਹੀ ਤੂੰ ਜਾਲਾ ਰੂਪ ਹੈ ਅਥਵਾ ਆਪੇ ਜਲ। ਇਹ ਜਿਹੜੇ ਪਦਾਰਥ ਨੇ ਇਹ ਜਲ ਹਨ ਤੇ ਇਹਨਾਂ ਪਦਾਰਥਾਂ ਦੇ ਪਾਣੀ ਦੇ ਆਸਰੇ ਰਹਿਣ ਵਾਲਾ ਸਾਡਾ ਜਿਹੜਾ ਮਨ ਹੈ ਉਹ ਮੱਛ ਵਾਂਗ ਹੈ ਤੇ ਆਪੇ ਹੀ ਆਪ ਜਾਲ ਤੇ ਵਾਹਿਗੁਰੂ ਆਪ ਹੀ ਪਾਏ ਮੋਹ ਮਾਇਆ ਦਾ ਜਾਲ ਬਣ ਕੇ ਇਸ ਜੀਵ ਦੇ ਉੱਤੇ ਪੈ ਜਾਂਦਾ ਹੈ ਤੇ ਉਹ ਵਾਹਿਗੁਰੂ ਆਪ ਹੀ ਮਾਇਆ ਰੂਪ ਸ਼ਿਕਾਰੀ ਹੋ ਕੇ ਮੋਹ ਮਾਇਆ ਦਾ ਜਾਲ ਫੇਰਦਾ ਹੈ। ਆਪੇ ਵਿੱਚ ਸੇਬਾਲ ਤੇ ਆਪੇ ਹੀ ਜਿਹੜਾ ਇਹ ਮਾਇਆ ਦਾ ਮੋਹ ਹੈ ਇਹ ਮਾਨੋ ਸੇਬਾਲ ਜਾਲਾ ਇਸ ਦੇ ਵਿੱਚ ਪਾਇਆ ਹੋਇਆ, ਇਹ ਵੀ ਵਾਹਿਗੁਰੂ ਆਪ ਹੀ ਹੋ ਰਿਹਾ।
ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੂੰ ਆਪ ਹੀ ਕਮਲ ਵਾਂਗੂ ਨਰਲੇ ਪਰੇ ਨੇ, ਭਾਵ ਜਿਹੜੇ ਗੁਰਮੁਖ ਨੇ ਉਹ ਇਸ ਮੋਹ ਮਾਇਆ ਰੂਪੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਦਾਰਥਾਂ ਦੇ ਪਾਣੀ ਤੋਂ ਨਰਲੇਪ ਰਹਿੰਦੇ ਨੇ, ਤੂੰ ਆਪ ਹੀ ਕਮਲ ਵਾਂਗੂ ਨਰਲੇਪ ਰਹਿਣਾ ਹੈ। ਸਹਿ ਹੱਥਾਂ ਵਿੱਚ ਗੁਲਾਲ, ਵੀ ਸੈਂਕੜੇ ਹੱਥ ਪਾਣੀ ਦੇ ਅੰਦਰ ਤੇ ਜਿਹੜਾ ਕਮਲ ਦਾ ਫੁੱਲ ਹੈ, ਗੁਲਾਲ ਦਾ ਅਰਥ ਹੈ ਵੀ ਸੋਹਣੇ ਗੂੜੇ ਲਾਲ ਰੰਗ ਦੇ ਵਿੱਚ ਖਿੜਿਆ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਚਾਹੇ ਸੰਸਾਰ ਵਿੱਚ ਹੀ ਰਹਿੰਦੇ ਨੇ ਪਰ ਉਹ ਸੰਸਾਰ ਵਿੱਚ ਰਹਿ ਕੇ ਮੋਹ ਮਾਇਆ ਤੋਂ ਨਰਲੇਪ ਰਹਿੰਦੇ ਨੇ। ਜਿਹੜਾ ਸੈਂਕੜੇ ਹੱਥ ਪਾਣੀ ਹੈ ਪਦਾਰਥਾਂ ਦਾ, ਉਹਦੇ ਵਿੱਚ ਰਹਿੰਦਿਆਂ ਹੋਇਆਂ ਉਸ ਨਾਮ ਦੇ ਜਿਹੜੇ ਮਜੀਠ ਰੰਗ ਦੇ ਵਿੱਚ, ਜਿਵੇਂ ਕਮਲ ਦਾ ਲਾਲ ਫੁੱਲ ਖਿੜਿਆ ਹੁੰਦਾ, ਗੁਲਾਲ ਦਾ ਅਰਥ ਹੈ ਵੀ ਗੂੜਾ ਲਾਲ, ਵੀ ਗੂੜੇ ਲਾਲ ਰੰਗ ਦੇ ਕਵਲ ਵਾਂਗੂ ਉਹਨਾਂ ਦਾ ਮਨ ਖਿੜੇ ਦੇ ਵਿੱਚ ਖਿੜਿਆ ਰਹਿੰਦਾ ਹੈ। ਜਾਂ ਭਾਈ ਕਾਨ ਸਿੰਘ ਨਾਭਾ ਨੇ ਸਹਿ ਹੱਥਾਂ ਵਿੱਚ ਗੁਲਾਲ, ਗੁਲਾਲ ਦਾ ਅਰਥ ਹੀ ਪਾਣੀ ਕੀਤਾ, ਜਿਵੇਂ ਆਮ ਤੌਰ 'ਤੇ ਕਿ ਲਾਲ ਪਾਣੀ ਦਾ ਨਾਮ ਆਇਆ, ਹਰ ਮਿਲਿਆ ਕੇਲ ਕੇ ਲਾਲੀ, ਪਰ ਇੱਥੇ ਉਹ ਕੱਕੇ ਦੀ ਥਾਂ 'ਤੇ ਉਹਨਾਂ ਨੇ ਲਿਖਿਆ ਵੀ ਗੱਗਾ ਸ਼ਬਦ ਵਰਤਿਆ ਗਿਆ, ਵੀ ਗੁਲਾਲ ਦਾ ਅਰਥ ਪਾਣੀ ਹੀ ਕੀਤਾ, ਵੀ ਸੈਂਕੜੇ ਹੱਥ ਪਾਣੀ ਦੇ ਵਿੱਚ ਕਮਲ ਦਾ ਫੁੱਲ ਹਮੇਸ਼ਾ ਲਈ ਨਰਲੇਪ ਰਹਿੰਦਾ ਹੈ। ਇਹ ਭਾਈ ਕਾਨ ਸਿੰਘ ਨਾਭਾ ਨੇ ਅਰਥ ਕੀਤਾ ਅਤੇ ਬਾਕੀ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਕੀਤਾ ਸਹਿ ਹੱਥਾਂ ਵਿੱਚ ਗੁਲਾਲ, ਵੀ ਜਿਹੜਾ ਸੈਂਕੜੇ ਹੱਥਾਂ ਦਾ ਅਰਥ ਹੈ ਵੀ ਸੈਂਕੜੇ ਹੱਥਾਂ ਦੇ ਵਿੱਚ, ਭਾਵ ਸੈਂਕੜੇ ਹੀ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਪਾਣੀ ਦੇ ਵਿੱਚ, ਉਸ ਕਮਲ ਦੇ ਫੁੱਲ ਨੂੰ ਥਪੇੜੇ ਵੀ ਮਾਰਦੀਆਂ ਨੇ ਪਰ ਉਹਨਾਂ ਨੂੰ ਸਹਿੰਦਾ ਹੋਇਆ ਸਹਿ ਹੱਥਾਂ ਵਿੱਚ ਗੁਲਾਲ, ਸੈਂਕੜੇ ਹੱਥਾਂ ਵਿੱਚ ਉਹ ਰਹਿੰਦਾ ਹੋਇਆ, ਲਹਿਰਾਂ ਦੇ ਵਿੱਚ ਖੇਡਦਾ ਹੋਇਆ ਗੁਲਾਲ, ਉਹ ਫਿਰ ਵੀ ਗੂੜੇ ਰੰਗ ਦੇ ਵਿੱਚ ਖੇਡਦਾ ਹੈ।
ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਘੜੀ ਕਰ ਖਿਆਲ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪ ਹੀ ਗੁਰਮੁਖਾਂ ਨੂੰ ਮੁਕਤ ਕਰਾਰ ਦੇਣਾ ਹੈ। ਕਿਵੇਂ? ਇੱਕ ਨਿਮਖ ਘੜੀ ਕਰ ਖਿਆਲ, ਇੱਕ ਨਿਮਖ ਮਾਤਰ ਤੇ ਘੜੀ ਮਾਤਰ ਉਹਨਾਂ ਵੱਲ ਖਿਆਲ ਕਰਕੇ। ਇਹਦਾ ਮਤਲਬ ਜਦੋਂ ਤੇਰਾ ਖਿਆਲ, ਤੇਰਾ ਧਿਆਨ ਉਹਨਾਂ ਗੁਰਮੁਖਾਂ ਵੱਲ ਚੱਲਿਆ ਜਾਂਦਾ ਹੈ ਤੇ ਤੇਰੀ ਦ੍ਰਿਸ਼ਟੀ ਨਾਲ, ਤੇਰੇ ਖਿਆਲ ਦੇ ਨਾਲ ਹੀ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਤੂੰ ਉਹਨਾਂ ਨੂੰ ਮੁਕਤ ਕਰਾ
ਦਿੰਦਾ। ਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਦੀ ਰਜ਼ਾ ਤੋਂ ਬਾਹਰ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਗੁਰ ਸ਼ਬਦੀ ਵੇਖ ਨਿਹਾਲ, ਗੁਰੂ ਸ਼ਬਦ ਦੀ ਕਮਾਈ ਕਰਕੇ ਜਾਂ ਗੁਰੂ ਸ਼ਬਦ ਦੁਆਰਾ ਤੈਨੂੰ ਹਾਜ਼ਰ ਨਾਜ਼ਰ ਵੇਖ ਕੇ ਅਸੀਂ ਤੇ ਨਿਹਾਲ ਹੋ ਗਏ ਹਾਂ।
ਸਲੋਕ ਮਹਲਾ ਤੀਜਾ। ਹੁਕਮ ਨ ਜਾਣੇ ਬਹੁਤਾ ਰੋਵੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਫਰਮਾਉਂਦੇ ਨੇ, ਬਈ ਜਿਹੜਾ ਜੀਵ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝਦਾ, ਹੁਕਮ ਨਾ ਜਾਣੇ, ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਦਾ, ਬਹੁਤਾ ਰੋਵੈ, ਉਹ ਭਾਈ ਬਹੁਤਾ ਰੋਂਦਾ। ਇਹਦਾ ਕਾਰਨ ਇਹ ਹੈ, ਜੋ ਵੀ ਦੁੱਖ ਹੈ, ਸੁੱਖ ਹੈ, ਖੁਸ਼ੀ ਹੈ, ਗਮੀ ਹੈ, ਸਾਡੇ ਜੀਵਨ ਦੇ ਵਿੱਚ ਉਤਰਾਅ ਚੜਾਅ ਆਉਂਦੇ ਨੇ, ਇਹ ਸਾਰੇ ਵਾਹਿਗੁਰੂ ਦੇ ਹੁਕਮ ਦੀ ਖੇਡ ਹੁੰਦੀ ਹੈ। ਪਾਣਾ ਉੱਜੜ, ਪਾਣਾ ਰਾਹ, ਪਾਣਾ ਹਰਗੁਣ ਗੁਰਮੁਖ ਗਾਵਾ, ਜੰਮਣ ਮਰਨਾ ਹੁਕਮ ਹੈ, ਪਾਣਾ ਆਵੇ ਜਾਏ। ਪਰ ਜਿਹੜਾ ਮਨਮੁਖ ਬੰਦਾ ਹੈ, ਹੁਕਮ ਨਾ ਜਾਣੇ, ਉਹ ਵਾਹਿਗੁਰੂ ਦੇ ਹੁਕਮ ਨੂੰ ਜਾਣਦਾ ਨਹੀਂ, ਇਸੇ ਲਈ ਫਿਰ ਉਹ ਬਹੁਤਾ ਰੋਂਦਾ ਹੈ।
ਅੰਦਰ ਧੋਖਾ ਨੀਂਦ ਨਾ ਸੋਵੈ।
ਹਜ਼ੂਰ ਕਹਿੰਦੇ ਮਨਮੁਖ ਦੇ ਅੰਦਰ ਵੀ ਧੋਖਾ ਹੁੰਦਾ ਹੈ, ਤੌਖਲਾ ਹੁੰਦਾ ਹੈ, ਫਿਕਰ ਹੁੰਦਾ ਹੈ, ਨੀਂਦ ਨਾ ਸੋਵੈ। ਉਹਨੂੰ ਨੀਂਦ ਆਉਂਦੀ ਹੀ ਨਹੀਂ ਤੇ ਨਾ ਹੀ ਉਹ ਸੁੱਖ ਦੀ ਨੀਂਦਰ ਕਦੇ ਸੌ ਹੀ ਸਕਦਾ ਹੈ।
ਜੇ ਧਨ ਖਸਮੈ ਚੱਲੈ ਰਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ, ਜੇ ਜੀਵ ਰੂਪ ਇਸਤਰੀ ਉਸ ਖਸਮ ਮਾਲਕ ਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਵੇ, ਇਹਦਾ ਮਤਲਬ ਜੇ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਲੱਗ ਪਵੇ।
ਦਰ ਘਰ ਸੋਭਾ ਮਹਿਲ ਬੁਲਾਈ।
ਤੇ ਫਿਰ ਉਸਨੂੰ ਵਾਹਿਗੁਰੂ ਦੇ ਦਰ ਤੇ ਘਰ ਦੇ ਅੰਦਰ ਵੀ ਸੋਭਾ ਪ੍ਰਾਪਤ ਹੋ ਸਕਦੀ ਹੈ ਤੇ ਵਾਹਿਗੁਰੂ ਪਰਮੇਸ਼ਰ ਮਹਿਲ ਬੁਲਾਈ ਉਹਨੂੰ ਆਪਣੇ ਮਹਿਲ ਸੱਚਖੰਡ ਦੇ ਵਿੱਚ ਬੁਲਾ ਲੈਂਦਾ ਹੈ।
ਨਾਨਕ ਕਰਮੀ ਇਹ ਮਤ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਮਤ ਹੈ ਨਾ, ਵਾਹਿਗੁਰੂ ਦੇ ਦਰ ਘਰ ਸੋਭਾ ਕਰਨ ਵਾਲੀ ਮਤ ਹੈ, ਇਹ ਵਾਹਿਗੁਰੂ ਦੀ, ਸਤਿਗੁਰੂ ਦੀ ਕਰਮੀ ਦਾ ਅਰਥ ਹੈ, ਮਿਹਰ ਦੇ ਨਾਲ ਹੀ ਅਸੀਂ ਪ੍ਰਾਪਤ ਕੀਤੀ ਹੈ।
ਪ੍ਰਸਾਦੀ ਸੱਚ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਸੇਵਾ ਸਿਮਰਨ ਵਾਲੀ ਮਤ ਬਈ ਵਾਹਿਗੁਰੂ ਦੀ ਮਿਹਰ ਦੇ ਨਾਲ ਪ੍ਰਾਪਤ ਕਰ ਲਈ, ਗੁਰਪ੍ਰਸਾਦੀ ਸੱਚ ਸਮਾਈ, ਉਹ ਫਿਰ ਗੁਰੂ ਦੀ ਕਿਰਪਾ ਦਾ ਸਦਕਾ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਪਤੀ ਵਿੱਚ ਅਭੇਦ ਹੋ ਗਈ ਹੈ।
ਮਹਲਾ ਤੀਜਾ। ਮਨਮੁਖ ਨਾਮ ਵਿਹੋਣਿਆ, ਰੰਗ ਕਸੁੰਭਾ ਦੇਖ ਨਾ ਭੁੱਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਨਮੁਖਾਂ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਮਨਮੁਖ ਲੋਗੋ, ਵਾਹਿਗੁਰੂ ਦੇ ਨਾਮ ਤੋਂ ਸੱਖਣਿਓ, ਰੰਗ ਕਸੁੰਭਾ ਦੇਖ ਨਾ ਭੁੱਲ। ਇਹ ਜਿਹੜਾ ਮਾਇਆ ਦਾ ਕਸੁੰਭੀ ਰੰਗ ਹੈ, ਬਹੁਤ ਭੜਕੀਲਾ ਰੰਗ ਹੈ, ਇਹਨੂੰ ਵੇਖ ਕੇ ਕਿਧਰੇ ਭੁੱਲ ਨਾ ਜਾਇਓ।
ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ।
ਕਿਉਂਕਿ ਜਿਹੜਾ ਮਾਇਆ ਦਾ ਰੰਗ ਕਸੁੰਭ ਦਾ ਰੰਗ ਹੈ ਤੇ ਇਸ ਕਾ ਰੰਗ ਦਿਨ ਥੋੜਿਆ, ਇਹਦਾ ਰੰਗ ਥੋੜੇ ਦਿਨ ਹੀ ਰਹਿਣ ਵਾਲਾ ਹੈ। ਮਾਇਆ ਦਾ ਸੁੱਖ, ਮਾਇਆ ਦਾ ਰੰਗ, ਇਹ ਤੇ ਕਸੁੰਭੀ ਰੰਗ ਵਾਂਗ ਥੋੜੇ ਦਿਨਾਂ ਦਾ ਹੀ ਪ੍ਰਾਹੁਣਾ ਹੁੰਦਾ। ਸ਼ੋਸ਼ਾ ਇਸ ਦਾ ਮੁੱਲ, ਤੇ ਭਾਈ ਇਹਦਾ ਜਿਹੜਾ ਮੁੱਲ ਹੈ ਉਹ ਵੀ ਬੜਾ ਸ਼ੋਸ਼ਾ ਦਾ ਅਰਥ ਬਹੁਤ ਤੁੱਛ ਹੁੰਦਾ ਹੈ, ਬਹੁਤ ਥੋੜਾ ਹੁੰਦਾ ਹੈ।
ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨ ਕਰਕੇ ਮੂਰਖ ਨੇ, ਅਗਿਆਨ ਕਰਕੇ ਅੰਨੇ ਨੇ ਤੇ ਪਰਮਾਰਥ ਵੱਲੋਂ ਵੀ ਗਵਾਰ ਬੇਸਮਝ ਨੇ, ਦੂਜਾ ਲੱਗੇ ਪਚ ਮੋਏ, ਉਹ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਦੂਜੇ ਪਾਸੇ ਮਾਇਆ ਦੇ ਕੁਸੁੰਬੀ ਰੰਗ ਦੇ ਵਿੱਚ ਲੱਗ ਕੇ ਉਹ ਤਾਂ ਉੱਥੇ ਹੀ ਖਚਤ ਹੋ ਕੇ ਮਰ ਗਏ। ਅਜਿਵੇਂ ਪਤੰਗੇ ਨੇ ਦੀਵੇ ਦੀ ਲਾਟ ਨੂੰ ਦੇਖ ਕੇ ਉੱਥੇ ਹੀ ਜਾਨ ਵਾਰ ਦਿੰਦੇ ਨੇ, ਇਸੇ ਤਰ੍ਹਾਂ ਦੁਨੀਆਂ ਦੇ ਲੋਕ ਮਾਇਆ ਦੇ ਕੁਸੁੰਬੀ ਰੰਗ ਨੂੰ ਦੇਖ ਕੇ ਹੀ ਉੱਥੇ ਖਚਤ ਹੋ ਕੇ ਆਪਣੀ ਜਾਨ ਗੁਆ ਦਿੰਦੇ ਹਨ।
ਬਿਸ਼ਟਾ ਅੰਦਰ ਕੀਟ ਸੇ ਪੈ ਪੱਚਹਿ ਵਾਰੋ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਮਾਇਆ ਦੇ ਵਿੱਚ ਫਸ ਗਏ, ਬਿਸ਼ਟਾ ਅੰਦਰ ਕੀਟ ਸੇ, ਉਹ ਤੇ ਵਿਸ਼ਿਆਂ ਰੂਪੀ ਵਿਸ਼ਟਾ ਦੇ ਅੰਦਰ ਕੀੜਿਆਂ ਵਾਂਗੂ ਗਲਤਾਨ ਹੋ ਗਏ ਨੇ। ਇਹ ਜਿਹੜੀ ਮਾਇਆ ਹੈ, ਵਿਸ਼ੇ ਨੇ, ਗੰਦਗੀ ਹੈ। ਆ ਜਿੰਨੇ ਨਸ਼ੇ ਨੇ, ਵਿਸ਼ੇ ਨੇ, ਸਭ ਗੰਦਗੀ ਹੈ। ਹਜ਼ੂਰ ਕਹਿੰਦੇ ਨੇ ਉਹ ਤੇ ਵਿਸ਼ਟਾ ਦੇ ਅੰਦਰ ਕੀੜਿਆਂ ਵਾਂਗ ਬਣ ਗਏ ਨੇ। ਪੈ ਪਚਹਿ ਵਾਰੋ ਵਾਰ, ਉਹ ਵਾਰ ਵਾਰ ਇਸ ਵਿਸ਼ਿਆਂ ਦੀ ਗੰਦਗੀ ਦੇ ਵਿੱਚ ਪੈ ਪੈ ਕੇ ਇਹਦੇ ਵਿੱਚ ਹੀ ਬਰਬਾਦ ਹੋ ਜਾਂਦੇ ਹਨ।
ਨਾਨਕ ਨਾਮ ਰਤੇ ਸੇ ਰੰਗ ਲੇ ਗੁਰ ਕੈ ਸਹਿਜ ਸੁਭਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਸੇ ਰੰਗ ਲੇ, ਬਈ ਉਹ ਅਸਲੀ ਬੜੇ ਸੋਹਣੇ ਰੰਗ ਵਾਲੇ ਹੋਏ ਨੇ। ਗੁਰ ਕੈ ਸਹਿਜ ਸੁਭਾਏ, ਤੇ ਉਹਨਾਂ ਨੂੰ ਗੁਰੂ ਦੇ ਬਖਸ਼ੇ ਸ਼ਾਂਤ ਸੁਭਾਅ ਨੂੰ ਧਾਰਨ ਕੀਤਾ ਹੋਇਆ। ਉਹ ਗੁਰੂ ਦੇ ਬਖਸ਼ੇ ਸ਼ਾਂਤ ਸੁਭਾਅ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਤੇ ਉਹਨਾਂ ਦੇ ਰੰਗ ਜਿਵੇਂ ਮਜੀਠ ਦੇ ਰੰਗ ਵਾਂਗੂ ਬੜੇ ਸੋਹਣੇ ਰੰਗੀਲੇ ਬਣ ਗਏ ਹਨ।
ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਮਾਇਆ ਦੇ ਰੰਗ ਨੇ, ਵਿਸ਼ਿਆਂ ਦੇ, ਨਸ਼ਿਆਂ ਦੇ ਰੰਗ ਨੇ, ਉਹ ਤੇ ਬਹੁਤ ਛੇਤੀ ਲੈ ਜਾਂਦੇ ਨੇ। ਉਹ ਕਿਸੇ ਕਵੀ ਨੇ ਲਿਖਿਆ ਹੈ ਨਾ, ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਹਜ਼ੂਰ ਕਹਿੰਦੇ ਭਗਤੀ ਰੰਗ ਨਾ ਉਤਰੇ, ਜਿਹੜੇ ਝੂਠੇ ਨਸ਼ਿਆਂ ਦੇ ਮੁਕਾਬਲੇ ਤੇ ਜਿਹੜਾ ਵਾਹਿਗੁਰੂ ਦੀ ਭਗਤੀ ਦਾ ਰੰਗ ਹੈ, ਇਹ ਕਦੇ ਵੀ ਉਤਰਦਾ ਨਹੀਂ। ਸਹਿਜੇ ਰਹੇ ਸਮਾਏ, ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜ ਜਾਂਦਾ, ਉਹ ਸੁਤੇ ਸਿੱਧ ਹੀ ਵਾਹਿਗੁਰੂ ਦੇ ਵਿੱਚ ਅਭੇਦ ਹੋਏ ਰਹਿੰਦੇ ਹਨ।
ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ।
ਹੁਣ ਪੌੜੀ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਸਿਸ਼ਟ ਉਪਾਈ ਸਭ ਤੁਧ, ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪੇ ਰਿਜਕ ਸੰਭਾਹਿਆ, ਤੇ ਆਪ ਹੀ ਸਾਰੇ ਜੀਵਾਂ ਨੂੰ ਸਿਰ ਬਸਿਰ ਤੁਸਾਂ ਰਿਜਕ ਵੀ ਅਪੜਾਇਆ ਹੈ।
ਇੱਕ ਵੱਲ ਛਲ ਕਰ ਕੇ ਖਾਮ ਦੇ ਮੋਹਾ ਕੂੜ ਕੁਸਤ ਤਿਨੀ ਢਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਵਾਲ ਕਰ ਕਰਕੇ, ਛਲ ਕਰ ਕਰਕੇ ਖਾਂਦੇ ਨੇ, ਤੇ ਉਹ ਆਪਣੇ ਮੂੰਹੋਂ ਝੂਠ ਬੋਲਦੇ ਹੈ, ਤੇ ਕੁਸਤ ਝੂਠ ਬੋਲ ਕੇ ਉਲਟਾ ਹੱਠ ਵੀ ਕਰਦੇ ਨੇ, ਝਗੜਾ ਵੀ ਕਰਦੇ ਨੇ। ਝੂਠ ਬੋਲਣਾ ਤੇ ਫਿਰ ਉਹਦੇ ਨਾਲ ਉਲਟਾ ਹੱਠ ਕਰਨਾ, ਬਈ ਨਹੀਂ, ਅਸੀਂ ਤੇ ਜੋ ਕੀਤਾ ਠੀਕ ਹੀ ਕੀਤਾ ਹੈ। ਹਜ਼ੂਰ ਕਹਿੰਦੇ ਉਹਨਾਂ ਨੇ ਆਪਣੇ ਮੂੰਹੋਂ ਝੂਠ ਬੋਲ ਕੇ ਤੇ ਕੁਸਤ ਉਲਟਾ ਹੱਠ ਕਰਕੇ ਤਿੰਨੀ ਢਾਹੇ ਆ, ਬਈ ਉਹਨਾਂ ਨੇ ਜਿਹੜੇ ਵਿਚਾਰੇ ਕਮਜ਼ੋਰ ਨੇ, ਮਜ਼ਲੂਮ ਨੇ, ਉਹਨਾਂ ਤੇ ਬੜਾ ਜ਼ੁਲਮ ਕੀਤਾ ਹੈ।
ਆਪੇ ਭਾਵੈ ਸੋ ਕਰ ਹੈ ਤੁਧ ਓਤੈ ਕੰਮ ਓਏ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਧ ਆਪੇ ਭਾਵੈ ਸੋ ਕਰ ਹੈ, ਜੋ ਤੈਨੂੰ ਆਪ ਨੂੰ ਪਾਉਂਦਾ ਹੈ ਉਹ ਮਨਮੁਖ ਲੋਕ ਉਹੀ ਕਰਦੇ ਨੇ। ਤੁਧ ਓਤੈ ਕੰਮ ਓਏ ਲਾਇਆ, ਤੁਸੀਂ ਉਹਨਾਂ ਨੂੰ ਉਸੇ ਹੀ ਕੰਮ ਦੇ ਵਿੱਚ ਲਾਇਆ ਹੋਇਆ, ਭਾਵ ਉਹ ਹਮੇਸ਼ਾ ਲਈ ਕੂੜ ਕੁਸਤ ਦੇ ਵਿੱਚ ਹੀ ਲੱਗੇ ਹੋਏ ਨੇ, ਉਹਨਾਂ ਨੂੰ ਸੱਚ ਬੋਲਣਾ ਚੰਗਾ ਹੀ ਨਹੀਂ ਲੱਗਦਾ। ਜਿਵੇਂ ਸਤਿਗੁਰੂ ਦੇ ਬਚਨ ਨੇ, ਕੂੜ ਯਾਰੀ ਰੱਜੈ ਕੂੜ ਜਿਉਂ ਬਿਸ਼ਟਾ ਕਾਗ ਖਾਵੀ, ਜਿਵੇਂ ਕਾਂ ਬਿਸ਼ਟਾ ਖਾ ਕੇ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਮਨਮੁੱਖ ਲੋਕ ਨੇ ਝੂਠ ਬੋਲ ਕੇ ਖੁਸ਼ ਹੁੰਦੇ ਨੇ। ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ, ਝੂਠ ਬੋਲ ਕੇ ਕਿਸੇ ਦਾ ਹੱਕ ਖਾਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਉਸੇ ਹੀ ਕੰਮ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਲਾਇਆ ਹੋਇਆ ਹੈ।
ਇੱਕ ਨਾ ਸੱਚ ਬੁਝਾਈ ਓਨ ਤਿੰਨਾ ਅਤੁੱਟ ਭੰਡਾਰ ਦੇਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਗੁਰਮੁਖਾਂ ਨੂੰ ਤੁਸਾਂ ਸੱਚ ਬੁਝਾ ਦਿੱਤਾ ਹੈ, ਭਾਵ ਉਹਨਾਂ ਨੂੰ ਸੱਚ ਦੀ ਪਛਾਣ ਆ ਗਈ ਹੈ। ਬੋਲੀਏ ਸੱਚ ਧਰਮ ਝੂਠ ਨਾ ਹੈ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਤਿੰਨਾਂ ਅਤੁੱਟ ਭੰਡਾਰ ਦਿਵਾਇਆ, ਫਿਰ ਤੁਸੀਂ ਉਹਨਾਂ ਨੂੰ ਅਤੁੱਟ ਭੰਡਾਰ ਨਾ ਮੁੱਕਣ ਵਾਲਾ ਖਜ਼ਾਨਾ ਉਹਨਾਂ ਨੂੰ ਦਵਾ ਦਿੱਤਾ। ਇਹਦਾ ਮਤਲਬ ਇਹ ਹੈ, ਜਿਹੜੇ ਧਰਮ ਦੀ ਕਿਰਤ ਕਰਦੇ ਨੇ, ਸੱਚ ਬੋਲਦੇ ਨੇ, ਕਦੇ ਝੂਠ ਨਹੀਂ ਬੋਲਦੇ, ਘੱਟ ਨਹੀਂ ਤੋਲਦੇ, ਤੇ ਵਾਹਿਗੁਰੂ ਉਹਨਾਂ ਨੂੰ ਕੋਈ ਘਾਟਾ ਵੀ ਨਹੀਂ ਰਹਿਣ ਦਿੰਦਾ।
ਹਰ ਚੇਤ ਖਾਹੇ ਤਿੰਨਾ ਸਫਲ ਹੈ, ਅਚੇਤਾ ਹੱਥ ਤੜਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੜੀ ਇੱਕ ਰਾਜ ਦੀ ਗੱਲ, ਇੱਕ ਨੁਕਤੇ ਦੀ ਗੱਲ ਸਾਨੂੰ ਸਮਝਾਉਂਦੇ ਹਨ। ਭਾਈ ਜਿਹੜੇ ਤਾਂ ਵਾਹਿਗੁਰੂ ਨੂੰ ਚੇਤੇ ਕਰਕੇ ਖਾਂਦੇ ਨੇ, ਉਹਨਾਂ ਦਾ ਖਾਧਾ ਸਫਲ ਹੁੰਦਾ। ਇਹਦਾ ਮਤਲਬ ਇਹ ਹੈ, ਜਦੋਂ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਕੋਈ ਪਦਾਰਥ ਦੇਵੇ ਤਾਂ ਉਸ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ। ਰੱਬ ਨੂੰ ਚੇਤੇ ਕਰੋ, ਉਹਦੇ ਵਿੱਚੋਂ ਜਿਹੜਾ ਬਣਦਾ ਦਸਵੰਧ ਹੈ ਆ ਕੇ ਗੁਰੂ ਘਰ ਵਿੱਚ ਦੇਵੋ, ਸੰਗਤਾਂ ਨੂੰ ਲੰਗਰ ਛਕਾਓ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਜਿਹੜੇ ਇਉਂ ਵਾਹਿਗੁਰੂ ਨੂੰ ਚੇਤੇ ਕਰਕੇ ਖਾਂਦੇ ਨੇ, ਉਹਨਾਂ ਦਾ ਖਾਧਾ ਵੀ ਸਫਲ ਹੈ। ਅਚੇਤਾ ਹੱਥ ਤੜਾਇਆ, ਅਤੇ ਭਾਈ ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਆਪਣੇ ਕੀਤੇ ਕੌਲ ਕਰਾਰਾਂ ਨੂੰ ਵੀ ਭੁੱਲ ਜਾਂਦੇ ਨੇ, ਅਤੇ ਗੁਰੂ ਦੇ ਬਚਨਾਂ ਨੂੰ ਆਦੇਸ਼ਾਂ ਨੂੰ ਵੀ ਭੁੱਲ ਜਾਂਦੇ ਨੇ, ਹੱਥ ਤੜਾਇਆ ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਭਿਖਾਰੀ ਬਣਾ ਦਿੰਦਾ, ਅਤੇ ਫਿਰ ਉਹ ਹੱਥ ਅੱਡ ਕੇ ਦਰ ਦਰ ਮੰਗਦੇ ਫਿਰਦੇ ਨੇ। ਇਹ ਹਾਲਤ ਉਹਨਾਂ ਦੀ ਹੁੰਦੀ ਹੈ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ, ਅਤੇ ਗੁਰੂ ਦੇ ਫਰਮਾਨ, ਗੁਰਬਾਣੀ ਦੇ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵਿਸਾਰ ਦਿੰਦੇ ਨੇ। ਫਿਰ ਉਹਨਾਂ ਦੀ ਹਾਲਤ ਇਹੀ ਹੁੰਦੀ ਹੈ, ਜਿਹੜੇ ਰੱਬ ਨੂੰ ਚੇਤੇ ਕਰਕੇ ਖਾਂਦੇ ਨੇ ਉਹਨਾਂ ਦਾ ਖਾਣਾ ਪੀਣਾ ਵੀ ਸਫਲ ਹੈ, ਅਤੇ ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ, ਬਸ ਜੋ ਆਇਆ ਹੜੱਪ ਕਰੀ ਜਾਂਦੇ ਨੇ, ਅਤੇ ਫਿਰ ਉਹਨਾਂ 'ਤੇ ਐਸਾ ਵੀ ਸਮਾਂ ਬਣ ਜਾਂਦਾ ਹੈ, ਅਤੇ ਫਿਰ ਜਦੋਂ ਦਰ ਦਰ ਮੰਗਦੇ ਫਿਰਦੇ ਹਨ, ਹੱਥ ਅੱਡਦੇ ਹਨ।
ਸਲੋਕ ਮਹੱਲਾ ਤੀਜਾ, ਪੜ ਪੜ ਪੰਡਤ ਬੇਦ ਵਖਾਣ ਹੈ, ਮਾਇਆ ਮੋਹ ਸੁਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੁਛ ਪੰਡਿਤ ਲੋਕ ਆਏ ਨੇ, ਔਰ ਉਹਨਾਂ ਨੇ ਆ ਕੇ ਗੁਰੂ ਮਹਾਰਾਜ ਦੇ ਪਾਸ ਚਰਚਾ ਕੀਤੀ। ਕਹਿਣ ਲੱਗੇ, ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਕੇਵਲ ਸੇਵਾ ਅਤੇ ਸਿਮਰਨ ਦਾ ਹੀ ਉਪਦੇਸ਼ ਦਿੰਦੇ ਹੋ, ਅਤੇ ਇਹਨਾਂ ਨੂੰ ਕੋਈ ਕਰਮ ਕਾਂਡ, ਕੋਈ ਉਪਾਸ਼ਨਾ, ਕੋਈ ਗਿਆਨ ਦੀ ਵੀ ਗੱਲ ਸਿਖਾ ਦਿਆ ਕਰੋ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਪੰਡਤਾਂ ਦਾ ਉਸ ਵੇਲੇ ਇਹ ਪਰਦਾ ਫਾਸ਼ ਕੀਤਾ। ਪੜ੍ਹ ਪੜ੍ਹ ਪੰਡਿਤ ਵੇਦ ਵਖਾਣਾ, ਜਿਹੜੇ ਪੰਡਿਤ ਲੋਕ ਨੇ ਉਹ ਪੜ੍ਹ ਪੜ੍ਹ ਕੇ ਵੇਦਾਂ ਨੂੰ ਉਚਾਰਨ ਕਰਦੇ ਨੇ, ਅਤੇ ਮਾਇਆ ਮੋਹ ਸੁਆਏ, ਮਾਇਆ ਦੇ ਨਾਲ ਉਹਨਾਂ ਦਾ ਮੋਹ ਹੁੰਦਾ ਹੈ, ਅਤੇ ਮਾਇਆ ਦਾ ਹੀ ਸੁਆਏ ਪ੍ਰਯੋਜਨ ਹੁੰਦਾ ਹੈ। ਧਰਮ ਗ੍ਰੰਥਾਂ ਨੂੰ ਪੜ੍ਹਦੇ ਜ਼ਰੂਰ ਨੇ, ਪਰ ਅੰਦਰ ਮੋਹ ਮਾਇਆ ਦਾ ਹੁੰਦਾ, ਪਰ ਕਦੇ ਵੇਦ ਪੜ੍ਹਨ ਵਾਲਿਆਂ ਦੇ ਮਨ ਦੇ ਵਿੱਚ ਰੱਬੀ ਪਿਆਰ ਨਹੀਂ ਪੈਦਾ ਹੋਇਆ ਵੇਖਿਆ।
ਦੂਜੈ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ, ਉਹਨਾਂ ਨੇ ਧਰਮ ਗ੍ਰੰਥਾਂ ਨੂੰ ਪੜ੍ਹਿਆ ਜ਼ਰੂਰ ਹੈ, ਪਰ ਰੱਬੀ ਪਿਆਰ ਤੋਂ ਵਾਂਝੇ ਰਹਿ ਗਏ। ਦੂਜਾ ਪਾਏ, ਉਹਨਾਂ ਨੇ ਦੂਜੇ ਪਾਸੇ ਪ੍ਰੇਮ ਕੀਤਾ, ਮਾਇਆ ਨਾਲ, ਧਨ ਦੌਲਤ ਨਾਲ ਪ੍ਰੇਮ ਕੀਤਾ ਹੈ, ਅਤੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ। ਮਨ ਮੂਰਖ ਮਿਲੇ ਸਜਾਏ ਇਸੇ ਲਈ ਕਿ ਇਹ ਮਨਾ ਉਹਨਾਂ ਮੂਰਖਾਂ ਨੂੰ ਰੱਬ ਦੀ ਦਰਗਾਹ ਤੋਂ ਸਜ਼ਾ ਮਿਲਦੀ ਹੈ।
ਜੀਉ ਪਿੰਡ ਦਿੱਤਾ ਤਿਸ ਕਬਹੁ ਨ ਚੇਤੈ, ਜੋ ਦਿੰਦਾ ਰਿਜਕ ਸੰਭਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਓ ਸਾਨੂੰ ਸੂਖਸ਼ਮ ਸਰੀਰ ਦਿੱਤਾ ਹੈ, ਅਤੇ ਪਿੰਡ ਸਥੂਲ ਸਰੀਰ ਵੀ ਦਿੱਤਾ ਹੈ, ਅਤੇ ਕਬੂ ਹੋਣਾ ਚੇਤਾ, ਉਹਨੂੰ ਕਦੇ ਚੇਤੇ ਹੀ ਨਹੀਂ ਕਰਦੇ। ਜੋ ਦਿੰਦਾ ਰਿਜਕ ਸੰਭਾਹੇ, ਇੱਥੇ ਹੀ ਬਸ ਨਹੀਂ, ਜੋ ਵਾਹਿਗੁਰੂ ਸਾਰਿਆਂ ਨੂੰ ਰਿਜਕ ਵੀ ਦੇ ਰਿਹਾ ਹੈ, ਜਿੱਥੇ ਜਿੱਥੇ ਵੀ ਕੋਈ ਜੀਵ ਪੈਦਾ ਕੀਤਾ ਹੈ, ਉੱਥੇ ਹੀ ਰਿਜਕ ਸੰਭਾਹੇ ਅਪੜਾ ਰਿਹਾ ਹੈ, ਤੇ ਉਸ ਵਾਹਿਗੁਰੂ ਨੂੰ ਉਹ ਕਦੇ ਚੇਤੇ ਹੀ ਨਹੀਂ ਕਰਦੇ।
ਯਮਕਾ ਫਾਹਾ ਗਲਹੁ ਨ ਕਟੀਐ, ਫਿਰ ਫਿਰ ਆਵੈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹੋ ਜਿਹੇ ਮਨਮੁਖ ਲੋਕ ਚਾਹੇ ਕਿੰਨੇ ਵੀ ਧਰਮ ਗ੍ਰੰਥ ਪੜ੍ਹ ਲੈਣ, ਪਰ ਜਮਾਂ ਦਾ ਫਾਹਾ ਉਹਨਾਂ ਦੇ ਗਲ ਤੋਂ ਕਦੇ ਵੀ ਨਹੀਂ ਕੱਟਿਆ ਜਾ ਸਕਦਾ। ਫਿਰ ਫਿਰ ਆਵੈ ਜਾਏ, ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਉਹ ਬਾਰ ਬਾਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ।
ਮਨ ਮੁਖ ਕਿਛੂ ਨਾ ਸੂਝ ਹੈ ਅੰਧਲੇ, ਪੂਰਬ ਲਿਖਿਆ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਨਮੁਖਾਂ ਨੂੰ ਵੀ ਉਹ ਜਿਹੜੇ ਅੰਨੇ ਮਨਮੁਖ ਨੇ ਉਹਨਾਂ ਨੂੰ ਕੁਝ ਸੁਝਦਾ ਵੀ ਨਹੀਂ ਹੈ, ਦਿਸਦਾ ਵੀ ਨਹੀਂ ਹੈ। ਉਹ ਇਸ ਦੁਨੀਆਂ ਤੋਂ ਪਰੇ ਹੋਰ ਕੁਝ ਦੇਖ ਹੀ ਨਹੀਂ ਸਕਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਇਸ ਦੁਨੀਆਂ ਨੂੰ ਛੱਡ ਕੇ ਅੱਗੇ ਵੀ ਜਾਣਾ ਹੈ। ਤਨ ਜੋਬਨ ਅਰ ਫੁੱਲੜਾ ਨਾਠ ਜੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉਂ ਟਾਲ ਟੁਲ ਜੁੰਮਣ ਹਾਰ। ਇਸ ਦੁਨੀਆਂ ਨੂੰ ਛੱਡ ਕੇ ਕਿਧਰੇ ਹੋਰ ਵੀ ਜਾਣਾ ਹੈ, ਇਸ ਗੱਲ ਨੂੰ ਉਹ ਵੇਖ ਹੀ ਨਹੀਂ ਸਕਦੇ। ਪੂਰਬ ਲਿਖਿਆ ਕਮਾਏ, ਹਜ਼ੂਰ ਕਹਿੰਦੇ ਉਹਨਾਂ ਦੇ ਮੱਥੇ 'ਤੇ ਪਹਿਲਾਂ ਹੀ ਇਹੋ ਜਿਹਾ ਲੇਖ ਲਿਖਿਆ ਹੋਇਆ, ਜਿਸ ਕਰਕੇ ਹੁਣ ਪਿਛਲੇ ਸੰਸਕਾਰ ਲੈ ਕੇ ਜਿਹੋ ਜਿਹੇ ਕੰਮ ਪੁੱਠੇ ਪਹਿਲਾਂ ਕਰਦੇ ਆਏ ਤੇ ਹੁਣ ਵੀ ਉਹੀ ਕਰੀ ਜਾ ਰਹੇ ਹਨ।
ਪੂਰੈ ਭਾਗ ਸਤਿਗੁਰ ਮਿਲੈ ਸੁਖ ਦਾਤਾ, ਨਾਮ ਵਸੈ ਮਨ ਆਏ।
ਫਿਰ ਮਹਾਰਾਜ ਐਸੇ ਲੋਕਾਂ ਦਾ ਕਿਸੇ ਤਰ੍ਹਾਂ ਉਧਾਰ ਵੀ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਭਾਈ ਹਾਂ, ਇਕੱਲੇ ਵੇਦਾਂ ਨੂੰ ਪੜ੍ਹ ਕੇ, ਧਰਮ ਗ੍ਰੰਥਾਂ ਨੂੰ ਪੜ੍ਹ ਕੇ ਅਤੇ ਚਾਹੇ ਸਤਿਗੁਰੂ ਦੀ ਬਾਣੀ ਵੀ ਆਪਾਂ ਪੜ੍ਹਦੇ ਹਾਂ, ਇਹ ਵੀ ਨਾਲ ਹੀ ਸ਼ਾਮਿਲ ਕਰ ਲੈਣਾ, ਵੀ ਜਿੰਨਾ ਚਿਰ ਅਸੀਂ ਵੀ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆ ਜਾਂਦੇ ਤਾਂ ਫਿਰ ਉਹਨਾਂ ਚਿਰ ਗੱਲ ਨਹੀਂ ਬਣੇਗੀ। ਪੂਰਾ ਭਾਗ ਸਤਿਗੁਰ ਮਿਲਿਆ ਸੁੱਖ ਦਾਤਾ, ਜਦੋਂ ਪੂਰੇ ਭਾਗਾਂ ਦੇ ਨਾਲ ਸੁੱਖਾਂ ਦਾ ਦਾਤਾ ਸਤਿਗੁਰੂ ਮਿਲਦਾ ਹੈ ਅਤੇ ਸੁਖਦਾਤਾ ਜਿਹੜਾ ਸ਼ਬਦ ਹੈ ਦੇਹਲੀ ਦੀਪਕ ਹੈ, ਨਾ ਵਸੈ ਮਨ ਆਏ। ਜਦੋਂ ਪੂਰੇ ਭਾਗਾਂ ਦੇ ਨਾਲ ਸੁੱਖਾਂ ਦਾ ਦਾਤਾ ਸਤਿਗੁਰੂ ਮਿਲਦਾ ਹੈ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਸੁੱਖਾਂ ਦਾ ਦਾਤਾ ਵਾਹਿਗੁਰੂ ਦਾ ਨਾਮ ਆ ਕੇ ਮਨ ਵਿੱਚ ਵਸ ਜਾਂਦਾ ਹੈ।
ਸੁਖ ਮਾਣ ਹੈ ਸੁਖ ਪੈਨਣਾ, ਸੁਖੇ ਸੁਖ ਵਿਹਾਏ।
ਜਦੋਂ ਵੀ ਪੂਰੇ ਸਤਿਗੁਰੂ ਮਿਲ ਜਾਂਦੇ ਨੇ ਤੇ ਸੁੱਖਾਂ ਦਾ ਦਾਤਾ ਨਾਮ ਮਨ ਵਿੱਚ ਆ ਕੇ ਵਸ ਜਾਂਦਾ ਹੈ, ਸੁਖ ਮਾਣ ਹੈ ਉਹ ਗੁਰਮੁਖ ਫਿਰ ਹਮੇਸ਼ਾ ਲਈ ਆਤਮਕ ਸੁੱਖ ਮਾਣਦੇ ਨੇ ਤੇ ਸੁੱਖ ਪਹਿਨਣਾ ਤੇ ਸੁੱਖ ਉਹ ਸੁੱਖ ਪਹਿਨਣਾ ਵੀ ਜਿਹੜੀ ਆਤਮਕ ਪੁਸ਼ਾਕ ਹੈ ਉਹਨੂੰ ਪਹਿਨਦੇ ਨੇ ਤੇ ਸੁੱਖੇ ਸੁੱਖ ਵਿਹਾਏ ਤੇ ਸੁੱਖ ਹੀ ਸੁੱਖ ਦੇ ਵਿੱਚ ਉਹਨਾਂ ਦੀ ਸਾਰੀ ਉਮਰ ਲੰਘਦੀ ਹੈ, ਸਾਰਾ ਸਮਾਂ ਬੀਤਦਾ ਹੈ, ਹਮੇਸ਼ਾ ਲਈ ਉਹ ਸੁੱਖ ਭੋਗਦੇ ਨੇ ਤੇ ਜੋ ਪਹਿਨਦੇ ਵੀ ਹਨ ਗੁਰਮਤਿ ਦੇ ਅਨੁਕੂਲ ਉਹ ਵੀ ਸੁੱਖ ਰੂਪ ਹੁੰਦਾ ਹੈ, ਸਾਰੀ ਉਮਰ ਸੁਖੀ ਸੁਖ ਦੇ ਵਿੱਚ ਉਹਨਾਂ ਦੀ ਬਤੀਤ ਹੁੰਦੀ ਹੈ।
ਨਾਨਕ ਸੋ ਨਾਉ ਮਨ ਹੋ ਨਾ ਵਿਸਾਰੀ ਹੈ, ਜਿਤ ਦਰ ਸੱਚੈ ਸੋਭਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਨਾਮ ਨੂੰ ਕਦੇ ਵੀ ਆਪਣੇ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ ਤੇ ਗੁਰਮੁਖ ਕਦੀ ਵਿਸਾਰਦੇ ਵੀ ਨਹੀਂ। ਜਿਤ ਦਰ ਸੱਚੈ ਸੋਭਾ ਪਾਏ, ਜਿਸ ਦੇ ਨਾਲ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਨੀ ਹੈ ਤੇ ਉਸ ਨਾਮ ਨੂੰ ਗੁਰਮੁਖ ਕਦੇ ਵੀ ਨਹੀਂ ਵਿਸਾਰਦੇ ਤੇ ਸਾਨੂੰ ਵੀ ਕਦੇ ਨਹੀਂ ਵਿਸਾਰਨਾ ਚਾਹੀਦਾ।
ਮਹਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣ ਤਾਸ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਪੰਡਤਾਂ ਨੂੰ ਸਿੱਖਿਆ ਦਿੰਦੇ ਹਨ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਸਤਿਗੁਰੂ ਦੀ ਸੇਵਾ ਕਰਕੇ ਉਹਨਾਂ ਨੇ ਸੱਚਾ ਸੁੱਖ ਪ੍ਰਾਪਤ ਕੀਤਾ ਹੈ ਤੇ ਨਾਲ ਹੀ ਸੱਚ ਨਾਮ ਗੁਣ ਤਾਸ, ਜਿਹੜਾ ਸੱਚਾ ਨਾਮ ਗੁਣਾਂ ਦਾ ਖਜ਼ਾਨਾ ਉਹ ਵੀ ਗੁਰੂ ਦੀ ਸੇਵਾ ਕਰਕੇ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ।
ਗੁਰਮਤੀ ਆਪ ਪਛਾਣਿਆ ਰਾਮ ਨਾਮ ਪਰਗਾਸ।
ਹਾਂ, ਗੁਰਮਤ ਨੂੰ ਧਾਰਨ ਕਰਕੇ ਉਹਨਾਂ ਨੇ ਆਪਣੇ ਮੂਲ ਆਪੇ ਦੀ ਪਛਾਣ ਕਰ ਲਈ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਰਾਮ ਨਾਮ ਪ੍ਰਕਾਸ਼ ਤੇ ਵਾਹਿਗੁਰੂ ਦੇ ਨਾਮ ਦਾ ਦੀਵਾ ਉਹਨਾਂ ਦੇ ਅੰਦਰ ਪ੍ਰਕਾਸ਼ਮਾਨ ਹੋ ਗਿਆ।
ਸੱਚ ਕਮਾਵਣਾ ਵਡਿਆਈ ਵੱਡੇ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਪਿਆਰੇ ਹਮੇਸ਼ਾ ਸੱਚ ਹੀ ਸੱਚ ਨੂੰ ਕਮਾਉਂਦੇ ਨੇ। ਇਹਦਾ ਮਤਲਬ ਇਹ ਹੈ ਉਹ ਰਸਨਾ ਤੋਂ ਵੀ ਸੱਚ ਬੋਲਦੇ ਨੇ ਤੇ ਮਨ ਦੁਆਰਾ ਵੀ ਸੱਚ ਤੇ ਵਿਸ਼ਵਾਸ ਰੱਖਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਉਹਨਾਂ ਦੀ ਅਵਸਥਾ ਹੁੰਦੀ ਹੈ ਵਡਿਆਈ ਵੱਡੇ ਪਾਸ ਤੇ ਉਸ ਵੱਡੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹਮੇਸ਼ਾ ਲਈ ਉਹ ਵਡਿਆਈ ਕਰਦੇ ਨੇ, ਭਾਵ ਵਾਹਿਗੁਰੂ ਦੇ ਸੱਚੇ ਨਾਮ ਦੀ ਤੇ ਸਿਫ ਸਲਾਹ ਦੀ ਭੇਟਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਜੀਓ ਪਿੰਡ ਸਭ ਤਿਸ ਕਾ, ਸਿਫਤ ਕਰੇ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜੀਓ ਸੂਖਸ਼ਮ ਸਰੀਰ ਜਿੰਦ ਜਾਨ ਅਤੇ ਪਿੰਡ ਸਰੀਰ ਵੀ ਸਭ ਉਸ ਮਾਲਕ ਦਾ ਸਮਝਦੇ ਨੇ। ਸਿਫਤ ਕਰੇ ਅਰਦਾਸ, ਉਹ ਹਰ ਵੇਲੇ ਆਪਣਾ ਤਨ ਵੀ ਮਨ ਵੀ ਧਨ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਭੇਟ ਕਰਕੇ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਤੇ ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ।
ਸਚੈ ਸ਼ਬਦ ਸਾਲਾਹਣ ਸੁਖੇ ਸੁਖ ਨਿਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਨੂੰ ਸਲਾਹੁਣਾ ਕਰਦੇ ਨੇ, ਜਿਸ ਦਾ ਸਦਕਾ ਸੁਖੇ ਸੁਖ ਨਿਵਾਸ, ਉਹਨਾਂ ਦਾ ਸੁਖ ਹੀ ਸੁਖ ਦੇ ਵਿੱਚ, ਅਥਵਾ ਜਿਹੜੇ ਸਾਰੇ ਸੁਖਾਂ ਦਾ ਵੱਡਾ ਸੁਖ ਆਤਮਕ ਸੁਖ ਹੈ, ਉਹਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ।
ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੇਂ ਤ੍ਰਿਗ ਜੀਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ, ਉਸ ਨਾਮ ਦਾ ਸਦਕਾ ਸਾਰੇ ਹੀ ਜਾਪ, ਸਾਰੇ ਹੀ ਤਪ ਅਤੇ ਸੰਜਮ ਜਿਹੜੇ ਸੰਦਮ ਆਦਿਕ ਸਾਧਨ ਨੇ, ਉਹ ਵੀ ਆਪਣੇ ਆਪ ਹੀ ਆ ਜਾਂਦੇ ਨੇ। ਬਿਨ ਨਾਵੈ ਤ੍ਰਿਗ ਜੀਵਾਸ, ਉਹ ਨਾਮ ਤੋਂ ਬਿਨਾਂ ਜਿਹੜਾ ਜੀਵਨ ਪਿੱਛੇ ਜੀਵਿਆ ਹੈ, ਹੁਣ ਜੀ ਰਹੇ ਨੇ, ਅਤੇ ਜੀਵਾਸ ਜਿਸ ਅਗਲੇ ਜੀਵਨ ਦੀ ਆਸ ਰੱਖੀ ਬੈਠੇ ਨੇ, ਉਸਨੂੰ ਤਰਕਾਰ ਸਮਝਦੇ ਹਨ।
ਗੁਰਮਤੀ ਨਾਮ ਪਾਈਐ ਮਨਮੁਖ ਮੋਹਿ ਵਿਨਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮਤ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕਰੀਦਾ ਹੈ ਅਤੇ ਜਿਹੜੇ ਮਨਮੁਖ ਨੇ ਉਹ ਮਾਇਆ ਦੇ ਮੋਹ ਦੇ ਵਿੱਚ ਹੀ ਬਰਬਾਦ ਹੋ ਜਾਂਦੇ ਨੇ, ਉਹ ਗੁਰੂ ਦੀ ਮਤ ਨੂੰ ਧਾਰਨ ਹੀ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਪਾਵੈ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਹ ਤੇਰੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ, ਜਿਵੇਂ ਤੈਨੂੰ ਪਾਉਂਦਾ ਉਵੇਂ ਤੂੰ ਸਾਨੂੰ ਰੱਖ ਲੈ। ਨਾਨਕ ਤੇਰਾ ਦਾਸ, ਇਹ ਨਾਨਕ ਤੇ ਤੇਰਾ ਹੀ ਦਾਸ ਹੈ, ਇਹ ਤੇਰਾ ਹੀ ਗੁਲਾਮ ਹੈ, ਇਸ ਲਈ ਜਿਵੇਂ ਤੈਨੂੰ ਪਾਉਂਦਾ ਉਵੇਂ ਅਸੀਂ ਰਾਜੀ ਹਾਂ।
ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਦੀ ਹੀ ਉਸਤ ਕਰਦੇ ਹਨ, ਸਭ ਕੋ ਤੇਰਾ ਤੂੰ ਸਭ ਸਦਾ, ਹੇ ਵਾਹਿਗੁਰੂ, ਸਭ ਕੁਛ ਤੇਰਾ ਹੈ ਤੇ ਤੂੰ ਹੀ ਸਭ ਸਦਾ ਸਾਰਿਆਂ ਦਾ ਮਾਲਕ ਹੈ, ਤੂੰ ਸਭ ਨਾਰਾਸ ਤੇ ਜਿੰਨੇ ਜੀਵ ਨੇ ਸਾਰਿਆਂ ਨੂੰ ਸਵਾਸਾਂ ਦੀ ਪੂੰਜੀ ਜੀਵਨ ਦੀ ਖੇਪ ਵੀ ਤੂੰ ਹੀ ਦੇਣ ਵਾਲਾ ਹੈ।
ਤੁਧੈ ਪਾਸੋ ਮੰਗ ਦੇ ਨਿਤ ਕਰ ਅਰਦਾਸ।
ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਨੇ ਉਹ ਸਾਰੇ ਤੇਰੇ ਪਾਸੋਂ ਹੀ ਮੰਗਦੇ ਨੇ ਤੇ ਨਿਤ ਕਰ ਅਰਦਾਸ ਤੇ ਹਮੇਸ਼ਾ ਅਰਦਾਸਾਂ ਕਰਦੇ ਨੇ। ਜਿਹੜੇ ਅਸੀਂ ਸਿੱਖ ਲੋਕ ਹਾਂ, ਅਸੀਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਾਰਾ ਕੁਛ ਗੁਰੂ ਕੋਲੋਂ ਮੰਗਦੇ ਹਾਂ ਤੇ ਬਾਕੀ ਧਰਮਾਂ ਦੇ ਲੋਕ ਵੀ ਆਪੋ ਆਪਣੇ ਢੰਗ ਦੇ ਨਾਲ ਪ੍ਰਾਰਥਨਾ ਕਰਦੇ ਨੇ, ਮੁਸਲਮਾਨ ਦੁਆਵਾਂ ਕਰਦੇ ਨੇ, ਇਉਂ ਸਾਰੇ ਹੀ ਲੋਕ ਅਰਦਾਸਾਂ ਕਰ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਦੇ ਪਾਸੋਂ ਹਰ ਚੀਜ਼ ਮੰਗਦੇ ਹਨ।
ਜਿਸ ਤੂੰ ਦੇਹ ਤਿਸ ਸਭ ਕੁਛ ਮਿਲੈ ਇੱਕ ਨਾ ਦੂਰ ਹੈ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਆਪ ਕੋਈ ਦਾਤ ਦੇਣਾ ਹੈ ਤੇ ਉਸਨੂੰ ਸਭ ਕੁਛ ਹੀ ਮਿਲ ਜਾਂਦਾ ਹੈ। ਭਾਵ ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੋ ਜਾਵੇ ਉਹ ਜੋ ਵੀ ਮੰਗਦੇ ਨੇ ਉਹੀ ਕੁਛ ਮਿਲ ਜਾਂਦਾ, ਜਿਵੇਂ ਸਤਿਗੁਰੂ ਦੇ ਬਚਨ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਜਿਸਨੂੰ ਤੂੰ ਦੇਣਾ ਉਹਨਾਂ ਨੂੰ ਸਭ ਕੁਛ ਹੀ ਮਿਲ ਜਾਂਦਾ, ਇੱਕ ਨਾ ਦੂਰ ਹੈ ਪਾਸ ਇਹ ਵਾਹਿਗੁਰੂ, ਇੱਕ ਗੁਰਮੁਖਾਂ ਦੇ ਤੂੰ ਹਮੇਸ਼ਾ ਲਈ ਪਾਸ ਨੇੜੇ ਰਹਿਣਾ ਤੇ ਜਿਹੜੇ ਦੂਸਰੇ ਮਨਮੁਖ ਨੇ ਉਹਨਾਂ ਤੋਂ ਹਮੇਸ਼ਾ ਲਈ ਤੂੰ ਦੂਰ ਰਹਿਣਾ ਹੈ।
ਬਾਜੋ ਥਾਂ ਕੋ ਨਾਹੀ ਜਿਸ ਪਾਸੋ ਮੰਗੀ ਹੈ ਮਨ ਵੇਖੋ ਕੋ ਨਿਰਜਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਥੋਂ ਬਿਨਾਂ ਹੋਰ ਕੋਈ ਥਾਂ ਟਿਕਾਣਾ ਹੈ ਹੀ ਨਹੀਂ ਜਿਸ ਪਾਸੋਂ ਜਾ ਕੇ ਅਸੀਂ ਮੰਗੀਏ। ਮਨ ਵੇਖੋ ਕੋ ਨਿਰਜਾਸ, ਹਜ਼ੂਰ ਕਹਿੰਦੇ ਜੇ ਕਿਸੇ ਨੂੰ ਭੁਲੇਖਾ ਹੈ, ਕੋਈ ਸ਼ੱਕ ਸ਼ੁਬਾ ਹੈ, ਤੇ ਤੁਸੀਂ ਆਪਣੇ ਮਨ ਦੇ ਵਿੱਚ ਨਿਰਜਾਸ ਦਾ ਅਰਥ ਹੈ ਨਿਰਣਾ ਕਰਕੇ ਵੇਖ ਲਓ, ਤੁਸੀਂ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲਵੋ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਬਾਕੀ ਤਾਂ ਸਾਰੇ ਵਾਹਿਗੁਰੂ ਦੇ ਦਰ ਦੇ ਭਿਖਾਰੀ ਨੇ, ਅਤੇ ਉਹਨਾਂ ਭਿਖਾਰੀਆਂ ਦੇ ਪਾਸੋਂ ਕੀ ਮੰਗਣਾ ਹੋਇਆ? ਜੇ ਮੰਗਣਾ ਹੈ ਤੇ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ।
ਤੁਧੈ ਨੋ ਸਾਲਾਹਾਂ ਦੇ ਦਰ ਗੁਰਮੁਖਾਂ ਨੂੰ ਪਰਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਜੀਵ ਤੈਨੂੰ ਹੀ ਤਾਂ ਸਲਾਹੁੰਦੇ ਨੇ। ਦਰ ਗੁਰਮੁਖਾਂ ਨੂੰ ਪਰਗਾਸ, ਹੇ ਵਾਹਿਗੁਰੂ ਜੀ, ਜਿਹੜੇ ਗੁਰਮੁਖ ਜਨ ਹਨ ਅਤੇ ਉਹਨਾਂ ਨੂੰ ਤੇਰੀ ਦਰਗਾਹ ਦੇ ਅੰਦਰ ਪਰਗਾਸ, ਬਈ ਦੇਵੀ ਗਿਆਨ ਦਾ ਚਾਨਣ ਦਿਖਾਈ ਦਿੰਦਾ ਹੈ। ਸਲਾਹੁੰਦੇ ਤਾਂ ਸਾਰੇ ਹੀ ਤੈਨੂੰ ਨੇ, ਪਰ ਉਹਨਾਂ ਨੂੰ ਤੇਰੀ ਦਰਗਾਹ ਦਾ ਪ੍ਰਕਾਸ਼ ਵੀ ਸਾਹਮਣੇ ਨਜ਼ਰ ਆਉਂਦਾ ਹੈ, ਭਾਵ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਵੇਂ ਗਿਆਨ ਖੰਡਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਅਥਵਾ ਕੋਟ ਸੂਰ ਨਾਨਕ ਪ੍ਰਗਾਸ, ਜਿਹੜੀ ਇਹ ਅਵਸਥਾ ਹੈ ਨਾ, ਵੀ ਵਾਹਿਗੁਰੂ ਦੇ ਦਰਗਾਹ ਦਾ ਵੀ ਪ੍ਰਕਾਸ਼ ਉਹਨਾਂ ਗੁਰਮੁਖਾਂ ਨੂੰ ਪਾਈ ਦਿਖਾਈ ਦਿੰਦਾ ਹੈ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ। ਐਸਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਪੌੜੀਆਂ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ। ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਾਝੋ ਥਾਉ ਕੋਏ ਕੋ ਨਾਹੀ, ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ। ਸਭ ਤੁਧੈ ਨੂੰ ਸਾਲਾਹਾਂ ਦੇ ਦਰ ਗੁਰਮੁਖਾਂ ਨੂੰ ਪਰਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।